गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की लिखी एक अमोलक वार्तालाप आप जी नूं पढ़ के सुना रहे हाँ। बाणी दे प्रति कि मनुख दे दो वैरी केड़े हन जिन्हां नूं बाणी मारदी है, ते मनुख दे तीन मित्र केड़े हन जिन्हां नूं बाणी बलवान करदी है। फिर अगे दर्शाया है कि बाणी ਕਿਹੜੀ ਪੜ੍ਹਨੀ ਚਾਹੀਦੀ ਹੈ ਅਤੇ ਕਿਵੇਂ ਪੜ੍ਹਨੀ ਚਾਹੀਦੀ ਹੈ ਤਾਂ ਜੋ ਮਨ ਵਿੱਚ ਸਵਾਦ ਆਵੇ। ਸੋ ਇਹ ਵਾਰਤਾਲਾਪ ਭਾਈ ਸਿੰਧੀ ਜੀ ਅਤੇ ਭਾਈ ਸਾਈ ਦਾਸ ਜੀ ਦੇ ਵਿਚਕਾਰ ਹੋ ਰਹੀ ਹੈ। ਭਾਈ ਸਾਈ ਦਾਸ ਜੀ ਕੋਲੋਂ ਸਿੰਧੀ ਜੀ ਨੇ ਜਦੋਂ ਸੇਵਾ ਦੇ ਗੁੱਝੇ ਭੇਜ ਸਮਝੇ, ਫਿਰ ਉਸ ਸੇਵਾ ਦੀ ਕਮਾਈ ਕੀਤੀ। ਕੁਝ ਅਰਸਾ ਕਮਾਈ ਕਰਨ ਤੋਂ ਬਾਅਦ ਭਾਈ ਸਾਈ ਦਾਸ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਅਤੇ ਸੇਵਾ ਤੋਂ ਅਗਲੇਰਾ ਰਸਤਾ ਪੁੱਛਿਆ। ਸੋ ਉਸ ਵਾਰਤਾਲਾਪ ਨੂੰ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਸਿੰਧੀ, ਧੰਨ ਹੋ ਆਪ, ਭਲਾ ਸੇਵਾ ਤੋਂ ਅੱਗੇ ਜੇ ਕੁਛ ਹੋਰ ਪੂਰਨੇ ਪਾ ਦਿਓ ਤਾਂ ਬੜੀ ਕਿਰਪਾ ਹੋਵੇ। ਭਾਈ ਜੀ, ਤੁਹਾਡੇ ਧੰਨ ਭਾਗ ਹਨ ਜੋ ਤੁਸਾਂ ਧਰਮਸ਼ਾਲਾ ਬਣਵਾਈ ਕਿ ਜਿੱਥੇ ਗੁਰਬਾਣੀ ਦਾ ਕੀਰਤਨ ਆਉਂਦਾ ਹੈ, ਪਰ ਕਿਰਪਾ ਕਰਕੇ ਇਹ ਵੀ ਦੱਸੋ ਕਿ ਤੁਹਾਨੂੰ ਬਾਣੀ ਦਾ ਅਭਿਆਸ, ਪ੍ਰੇਮ ਅਤੇ ਵਿਚਾਰ ਵੀ ਹੈ। ਜਿਸ ਪਿਆਰੇ ਦੇ ਵਾਸ ਲਈ ਮੰਦਰ ਬਣਾਇਆ, ਉਸ ਪਿਆਰੇ ਦੇ ਦਰਸ਼ਨ ਮੇਲੇ ਤੁਸਾਂ ਆਪ ਨਹੀਂ ਕੀਤੇ ਜਾਪਦੇ, ਕੀ ਇਹ ਗੱਲ ਠੀਕ ਹੈ? ਸਿੰਧੀ, ਠੀਕ ਹੈ, ਮੈਨੂੰ ਬਾਣੀ ਦਾ ਅਭਿਆਸ, ਪਿਆਰ ਅਤੇ ਵਿਚਾਰ ਪ੍ਰਾਪਤ ਨਹੀਂ, ਪਰ ਮੈਨੂੰ ਬਾਣੀ ਮਾੜੀ ਵੀ ਨਹੀਂ ਲੱਗਦੀ। ਮੈਂ ਕੀਰਤਨ ਸੁਣਦਾ ਵੀ ਹਾਂ ਅਤੇ ਬਾਣੀ ਚੰਗੀ ਵੀ ਲੱਗਦੀ ਹੈ, ਪਰ ਸੇਵਾ ਵਿੱਚ ਵਧੇਰੇ ਸਵਾਦ ਆਉਂਦਾ ਸੀ। ਇਸ ਕਰਕੇ ਉਸ ਸਵਾਦ ਵਿੱਚੋਂ ਹੋਰ ਪਾਸੇ ਜੀ ਨਹੀਂ ਸੀ ਜਾਂਦਾ। ਹੋਰ ਕੋਈ ਕਾਰਨ ਬਾਣੀ ਨਾ ਪੜ੍ਹਨ ਦਾ ਨਹੀਂ ਹੈ। ਭਾਈ ਜੀ, ਠੀਕ ਹੈ, ਇਸ ਅਵਸਥਾ ਵਿੱਚ ਕਈ ਵਾਰ ਹੁੰਦਾ ਹੈ, ਪਰ ਮਿੱਤਰ ਜੀ, ਤੁਹਾਨੂੰ ਜੋ ਸੇਵਾ ਦਾ ਉੱਚਾ ਮਰਤਬਾ ਮਾਲੂਮ ਹੋਇਆ ਹੈ, ਇਸ ਦੇ ਨਾਲ ਬਾਣੀ ਦੇ ਪਿਆਰ ਔਰ ਵਿਚਾਰ ਦੀ ਬਹੁਤ ਲੋੜ ਹੈ। ਉਹ ਤਾਂ ਪਹਿਲਾ ਡੰਡਾ ਸੀ, ਕਿਉਂਕਿ ਜੋ ਉੱਚ ਭਾਵ ਦਾਸ ਨੇ ਸੰਖੇਪ ਮਾਤਰ ਸੁਣਾਏ ਹਨ, ਸੋ ਗੁਰੂ ਕੀ ਬਾਣੀ ਹੀ ਦੱਸਦੀ ਹੈ। ਬਾਣੀ ਹੀ ਦੱਸਦੀ ਹੈ ਕਿ ਆਪਣੇ ਅਮਲ ਨੇਕ ਕਰੋ, ਬਾਣੀ ਹੀ ਦੱਸਦੀ ਹੈ ਕਿ ਸੇਵਾ ਕਰੋ ਨਿਸ਼ਕਾਮ ਹੋ ਕੇ। ਇਹਨਾਂ ਅਮਲਾਂ ਨਾਲ ਮਨ ਸ਼ੁੱਧ ਹੁੰਦਾ ਹੈ, ਫਿਰ ਬਾਣੀ ਦੇ ਹੀ ਪਾਠ ਨਾਲ ਮਨ ਟਿਕਦਾ ਹੈ ਅਤੇ ਬਾਣੀ ਨਾਲ ਹੀ ਹੋਰ ਵਧੇਰੇ ਸਫਾਈ 'ਤੇ ਆਉਂਦਾ ਹੈ। ਫਿਰ ਬਾਣੀ ਹੀ ਦੱਸਦੀ ਹੈ ਕਿ ਛਿਨ ਛਿਨ ਕਰਕੇ ਕਾਲ ਵਿਹਾਰਿਆ ਹੈ, ਛਿਨ ਛਿਨ ਕਰਕੇ ਉਮਰ ਘੱਟ ਰਹੀ ਹੈ, ਛਿਨ ਛਿਨ ਵਿੱਚ ਅਸੀਂ ਭੁੱਲਾਂ ਕਰ ਰਹੇ ਹਾਂ, ਖਿਨ ਖਿਨ ਵਿੱਚ ਸਾਡੇ ਅੰਦਰਲੇ ਪੰਜ ਸਾਡੇ ਅਤੇ ਵਾਹਿਗੁਰੂ ਵਿੱਚ ਵਿੱਥ ਵਧਾ ਰਹੇ ਹਨ। ਇਸ ਕਰਕੇ ਛਿਨ ਛਿਨ ਵਿੱਚ ਜਾਰੀ ਰਹਿਣ ਵਾਲਾ ਕੋਈ ਉਪਰਾਲਾ ਚਾਹੀਦਾ ਹੈ। ਹਾਂ, ਖਿਨ ਖਿਨ ਦੀ ਭੁੱਲ ਵਾਸਤੇ ਕੋਈ ਖਿਨ ਖਿਨ ਦੇ ਚੇਤੇ ਦਾ ਉਪਰਾਲਾ ਚਾਹੀਦਾ ਹੈ, ਜੋ ਖਿਨ ਖਿਨ ਕਰਕੇ ਜਾਣ ਵਾਲਾ ਕਾਲ ਸੰਭਾਲਿਆ ਜਾਵੇ। ਉਹ ਉਪਰਾਲਾ ਬਾਣੀ ਵਿੱਚ ਦੱਸਿਆ ਹੈ। ਬਾਣੀ ਇਕਾਗਰ ਚਿੱਤ ਹੋ ਕੇ ਪੜੋ, ਮਨ ਇਕੱਠਾ ਹੋ ਕੇ ਕੁਸੰਗ ਦੇ ਅਸਰ ਅੱਗੇ ਢਹਿਣੋਂ ਬਲਵਾਨ ਹੋ ਜਾਏਗਾ। ਬਾਣੀ ਨਾਲ ਪਿਆਰ ਕਰੋ, ਹਿਰਦੇ ਵਿੱਚ ਗੁਰੂ ਪਰਮੇਸ਼ਰ ਪਰ ਸ਼ਰਧਾ ਅਤੇ ਪ੍ਰਾਪਤੀ ਦਾ ਉਤਸ਼ਾਹ ਪੈਦਾ ਹੋਵੇਗਾ। ਬਾਣੀ ਦਾ ਵਿਚਾਰ ਕਰੋ, ਤਦ ਭੁਲੇਖੇ ਅਤੇ ਡਰ ਦੂਰ ਹੋਣਗੇ। ਅਰਥਾਤ ਸਾਡੇ ਅੰਦਰ ਦੋ ਘਰ ਦੇ ਵੈਰੀ ਹਨ, ਇੱਕ ਭੈ ਅਤੇ ਦੂਜਾ ਭਰਮ। ਪਿਆਰ ਲਾ ਕੇ ਪੜ੍ਹੀ ਬਾਣੀ ਦਾ ਅਭਿਆਸ ਭੈ ਨੂੰ ਕੱਟਦਾ ਹੈ ਅਤੇ ਬਾਣੀ ਦਾ ਵਿਚਾਰ ਭਰਮ ਨੂੰ ਕੱਟਦਾ ਹੈ। ਭੈ ਅਤੇ ਭਰਮ ਨੂੰ ਫਲ ਲੱਗਦੇ ਹਨ ਦੁੱਖ ਅਤੇ ਰੋਗ, ਉਹ ਵੀ ਭੈ ਅਤੇ ਭਰਮ ਦੇ ਬਿਨਸਿਆਂ ਆਪੇ ਬਿਨਸਦੇ ਹਨ। ਫਿਰ ਦੁਹਰਾ ਦੇਈਏ, ਸਾਡੇ ਅੰਦਰ ਦੋ ਘਰ ਦੇ ਵੈਰੀ ਹਨ, ਇੱਕ ਭੈ ਅਤੇ ਦੂਜਾ ਭਰਮ। ਪਿਆਰ ਲਾ ਕੇ ਪੜ੍ਹੀ ਬਾਣੀ ਦਾ ਅਭਿਆਸ ਭੈ ਨੂੰ ਕੱਢਦਾ ਹੈ ਅਤੇ ਬਾਣੀ ਦਾ ਵਿਚਾਰ ਭਰਮ ਨੂੰ ਕੱਢਦਾ ਹੈ। ਭੈ ਅਤੇ ਭਰਮ ਨੂੰ ਫਲ ਲੱਗਦੇ ਹਨ ਦੁੱਖ ਅਤੇ ਰੋਗ, ਉਹ ਵੀ ਭੈ ਅਤੇ ਭਰਮ ਦੇ ਬਿਨਸਿਆਂ ਆਪੇ ਬਿਨਸਦੇ ਹਨ। ਇਸੇ ਤਰ੍ਹਾਂ ਮਨੁੱਖ ਦੇ ਤ੍ਰੈ ਮਿੱਤਰ ਅੰਦਰੇ ਹਨ, ਇੱਕ ਨਿਰਮਲ ਬੁੱਧ, ਇੱਕ ਉਤਸ਼ਾਹ ਅਤੇ ਇੱਕ ਸੰਜਮ। ਬਾਣੀ ਤ੍ਰਿਆਂ ਨੂੰ ਨਿਰੋਲ ਅਤੇ ਬਲਵਾਨ ਕਰ ਦਿੰਦੀ ਹੈ। ਸੱਚੀ ਨਿਰਮਲ ਬੁੱਧੀ ਸੱਚ ਨੂੰ ਅਨੁਭਵ ਕਰ ਸਕਦੀ ਹੈ, ਸੱਚਾ ਉਤਸ਼ਾਹ ਝੂਠ ਦੇ ਤਿਆਗ ਅਤੇ ਸੱਚ ਦੇ ਗ੍ਰਹਿਣ ਲਈ ਹਿੰਮਤ ਦਿੰਦਾ ਅਤੇ ਸਾਧਨ ਕਰਾਉਂਦਾ ਹੈ। ਸੱਚਾ ਸੰਜਮ ਮਨ ਦੀਆਂ ਅੜ ਤਾਕਤਾਂ ਨੂੰ ਥੋ ਟਿਕਾਣੇ ਰੱਖਦਾ ਹੈ ਅਤੇ ਹੱਦੋਂ ਨਹੀਂ ਟੱਪਣ ਦਿੰਦਾ, ਜਿਸ ਕਰਕੇ ਮਨ ਵਿੱਚੋਂ ਹਨੇਰਾ ਉੱਠ ਕੇ ਬੁੱਧੀ ਨਿਰਮਲ ਹੁੰਦੀ ਹੈ ਅਤੇ ਸੱਚੀ ਭਲਿਆਈ ਦੀ ਜਾਚ ਆ ਜਾਂਦੀ ਹੈ। ਇਹਨਾਂ ਤਿੰਨਾਂ ਮਿੱਤਰਾਂ ਦੀ ਸੂਝ ਬਾਣੀ ਬਖਸ਼ਦੀ ਹੈ। ਫਿਰ ਦੁਹਰਾ ਦਈਏ, ਇਸੇ ਤਰ੍ਹਾਂ ਮਨੁੱਖ ਦੇ ਤ੍ਰੈ ਮਿੱਤਰ ਅੰਦਰੇ ਹਨ, ਇੱਕ ਨਿਰਮਲ ਬੁੱਧ, ਇੱਕ ਉਤਸ਼ਾਹ ਅਤੇ ਇੱਕ ਸੰਜਮ। ਬਾਣੀ ਤ੍ਰੈਆਂ ਨੂੰ ਨਿਰੋਲ ਅਤੇ ਬਲਵਾਨ ਕਰ ਦਿੰਦੀ ਹੈ। ਸੱਚੀ ਨਿਰਮਲ ਬੁੱਧੀ ਸੱਚ ਨੂੰ ਅਨੁਭਵ ਕਰ ਸਕਦੀ ਹੈ। ਸੱਚਾ ਉਤਸ਼ਾਹ ਝੂਠ ਦੇ ਤਿਆਗ ਅਤੇ ਸੱਚ ਦੇ ਗ੍ਰਹਿਣ ਲਈ ਹਿੰਮਤ ਦਿੰਦਾ ਅਤੇ ਸਾਧਨ ਕਰਾਉਂਦਾ ਹੈ। ਸੱਚਾ ਸੰਜਮ ਮਨ ਦੀਆਂ ਅੜ ਅੜ ਤਾਕਤਾਂ ਨੂੰ ਥਉ ਟਿਕਾਣੇ ਰੱਖਦਾ ਹੈ ਅਤੇ ਹੱਦੋਂ ਨਹੀਂ ਟੱਪਣ ਦਿੰਦਾ, ਜਿਸ ਕਰਕੇ ਮਨ ਵਿੱਚੋਂ ਹਨੇਰਾ ਉੱਠ ਕੇ ਬੁੱਧੀ ਨਿਰਮਲ ਹੁੰਦੀ ਹੈ ਅਤੇ ਸੱਚੀ ਭਲਿਆਈ ਦੀ ਜਾਚ ਆ ਜਾਂਦੀ ਹੈ। ਇਹਨਾਂ ਤਿੰਨਾਂ ਮਿੱਤਰਾਂ ਦੀ ਸੂਝ ਬਾਣੀ ਬਖਸ਼ਦੀ ਹੈ। ਬਾਣੀ ਪਹਿਲੇ ਨਿਰਮਲ ਭਾਉ ਪਾਉਂਦੀ ਹੈ, ਇਸ ਭਾਉ ਨਾਲ ਸੰਜਮ ਕਾਇਮ ਹੁੰਦਾ ਹੈ। ਜਦ ਸੰਜਮ ਕਾਇਮ ਹੋ ਜਾਂਦਾ ਹੈ ਤਦ ਵੈਰਾਗ ਵਾਲਾ ਚਾਉ ਅੰਦਰੋਂ ਉਗਮ ਕੇ ਦ੍ਰਿੜ ਹੋ ਜਾਂਦਾ ਹੈ। ਇਸੇ ਨੂੰ ਸੱਚਾ ਉਤਸ਼ਾਹ ਕਹਿੰਦੇ ਹਨ। ਇਹੋ ਸਾਰੀ ਬਦੀ ਤੋਂ ਰੋਕਦਾ ਹੈ, ਅਰਨੇਕੀ ਅਤੇ ਨੇਕੀ ਦੇ ਸੋਮੇ ਵਾਹਿਗੁਰੂ ਵੱਲ ਲੈ ਜਾਂਦਾ ਹੈ। ਇਸੇ ਦੀ ਪਕਿਆਈ ਹੋ ਗਿਆ ਫਿਰ ਬਾਣੀ ਬੁੱਧੀ ਨੂੰ ਨਿਰਮਲ ਕਰ ਦਿੰਦੀ ਹੈ। ਜਦ ਬੁੱਧੀ ਨਿਰਮਲ ਹੋ ਜਾਂਦੀ ਹੈ ਤਦ ਵਾਹਿਗੁਰੂ ਨਾਮ ਦੀ ਧੁਨੀ ਉਪਜਦੀ ਹੈ। ਇਹ ਧੁਨ ਸਹਿਜ ਪਦ ਵਿੱਚ ਲੈ ਜਾਂਦੀ ਹੈ ਜਿੱਥੇ ਪਿਆਰੇ ਵਾਹਿਗੁਰੂ ਨਾਲ ਅਟੁੱਟ ਮੇਲ ਹੋ ਜਾਂਦਾ ਹੈ। ਇਹ ਸਾਰਾ ਉਪਦੇਸ਼ ਸ੍ਰੀ ਗੁਰੂ ਜੀ ਨੇ ਸੂਹੀ ਮਹੱਲੇ ਚੌਥੇ ਲਾਵਾਂ ਵਿੱਚ ਦਿੱਤਾ ਹੈ। ਇਸ ਕਰਕੇ ਪਿਆਰੇ ਵੀਰ ਜੀ, ਜੋ ਸੇਵਾ ਆਪਨੇ ਹੁਬ ਨਾਲ ਚੁੱਕਣੀ ਹੈ ਉਹ ਕੀ ਦੱਸਦੀ ਹੈ? ਇਹ ਕਿ ਤੁਹਾਡੇ ਅੰਦਰ ਪਿਆਰ ਆਵੇ। ਗੁਰੂ ਪਰਮੇਸ਼ਰ ਦੇ ਪਿਆਰ ਨਾਲ ਜੋ ਸੇਵਾ ਤੁਸੀਂ ਕੀਤੀ ਹੈ ਉਸਨੇ ਵੇਖੋ ਮਨ ਸ਼ੁੱਧ ਕੀਤਾ ਹੈ। ਸ਼ੁੱਧ ਮਨ ਹੁਣ ਵਧੀਕ ਸ਼ੁੱਧ ਗੱਲਾਂ ਲੋਚਦਾ ਹੈ, ਉਹਨਾਂ ਲਈ ਵਧੀਕ ਸ਼ੁੱਧਤਾ ਦੀ ਲੋੜ ਹੈ। ਇਹ ਸ਼ੁੱਧਤਾ ਬਾਣੀ ਦੇ ਪਾਠ ਵਿਚਾਰ ਤੋਂ ਬਿਨਾਂ ਆਉਣੀ ਕਠਿਨ ਹੈ। ਇਸ ਲਈ ਚਾਹੀਦਾ ਹੈ ਕਿ ਆਪ ਬਾਣੀ ਦੇ ਪਾਠੀ, ਰਸੀਏ ਅਤੇ ਸਮਝ ਵਾਲੇ ਹੋ ਜਾਓ, ਤਾਂ ਜੋ ਮਨ ਦੀ ਸ਼ੁੱਧਤਾ ਐਸੀ ਹੋ ਜਾਏ ਕਿ ਹਨੇਰਾ ਨਾ ਰਹੇ। ਹਨੇਰਾ ਹਟਦੇ ਹੀ ਸੰਜਮ ਦੀ ਪੌਣ ਸਾਰੀਆਂ ਤਾਕਤਾਂ ਨੂੰ ਥਉ ਸਿਰ ਕਰ ਦੇਊ, ਉਤਸ਼ਾਹ ਤਕੜਾ ਹੋ ਕੇ ਅੱਗੇ ਨੂੰ ਲੈ ਤੁਰੂ, ਅਰ ਨਿਰਮਲ ਬੁੱਧ ਝੋਲੀ ਅੱਡ ਕੇ ਸਤਿਗੁਰਾਂ ਤੋਂ ਨਾਮ ਪ੍ਰਾਪਤ ਕਰੂ, ਉਹ ਨਾਮ ਫਿਰ ਸਹਿਜ ਅਵਸਥਾ ਵਿੱਚ ਲੈ ਜਾਊ। ਹਾਂਜੀ, ਨਾਮ ਨਾਮੀ ਵਿੱਚ ਲੈ ਜਾਊ, ਜਿਸ ਪ੍ਰਯੋਜਨ ਲਈ ਮਨੁੱਖਾ ਜਨਮ ਸੀ ਸੋ ਸਿੱਧ ਹੋ ਜਾਊ। ਸਿੰਧੀ, ਮੈਨੂੰ ਮੇਰੇ ਹੀ ਭਲੇ ਲਈ ਬੇਪਰਵਾਹੀ ਤੋਂ ਅਸਚਰਜ ਵਿੱਚ ਲੈ ਜਾ ਕੇ ਉੱਥੋਂ ਸੱਚ ਦੇ ਮੰਡਲ ਵੱਲ ਰਸਤਾ ਦੱਸਣ ਵਾਲੇ ਮਿੱਤਰ ਪਿਆਰੇ ਜੀ, ਮੈਂ ਕਿਸ ਮੂੰਹ ਨਾਲ ਸ਼ੁਕਰ ਕਰਾਂ? ਮੈਂ ਸੱਚੀ ਮੁੱਚੀ ਮੂਰਖ ਸਾਂ, ਪਰ ਆਪਨੇ ਅਕਲ ਦਾਨ ਕੀਤੀ ਹੈ, ਬਾਣੀ ਕਿਹੜੀ ਪੜਾਂ ਅਤੇ ਕੀ ਕੂ ਪੜਾਂ? ਭਾਈ ਜੀ, ਸੱਜਣ ਜੀ, ਨਿਤਨੇਮ ਦੀ ਬਾਣੀ ਰੋਜ਼ ਪੜੋ, ਅਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 5 ਜਾਂ ਘੱਟ ਵੱਧ ਜਿੰਨੇ ਕਰ ਸਕੋ ਪਤਰੇ ਰੋਜ਼ ਪਾਠ ਕਰੋ। ਜੇਕਰ ਵਕਤ ਲੱਜੇ ਤਦ ਹੋਰ ਬਾਣੀਆਂ, ਸੁਖਮਨੀ, ਆਸਾ ਦੀ ਵਾਰ, ਆਨੰਦ ਆਦਿਕ ਦਾ ਪਾਠ ਕਰੋ। ਕੀਕੂ ਕਰੋ ਇਹ ਤੁਸੀਂ ਜਾਣੋ, ਪਰ ਜੀਕੂ ਜੀ ਲੱਗੇ ਅਤੇ ਸਵਾਦ ਆਵੇ। ਪਹਿਲਾ, ਚਾਹੇ ਸਹਿਜੇ ਸਹਿਜੇ ਇਕਾਂਤ ਬੈਠ ਕੇ, ਦੂਸਰਾ ਚਾਹੇ ਰਹਾ ਨਾਲ ਉੱਚੀ ਉੱਚੀ, ਤੀਸਰਾ ਚਾਹੇ ਫਿਰ ਕੇ ਟਹਿਲ ਕੇ ਸੁਰ ਨਾਲ, ਜੀਕੂ ਚਿੱਤ ਨੂੰ ਉਸ ਵੇਲੇ ਸਵਾਦ ਆਵੇ ਉਸੇ ਤਰ੍ਹਾਂ ਪੜੋ। ਹਮਾਤੜ ਮੈਲੇ ਮਨਾਂ ਲਈ ਸਭ ਤੋਂ ਚੰਗੀ ਵਿਧੀ ਤੀਸਰੀ ਹੈ। ਇਸ ਨਾਲ ਮਨ ਸਹਿਜੇ ਸਹਿਜੇ ਇਕਾਗਰ ਹੁੰਦਾ ਹੈ, ਕੁਛ ਰਸ ਪੈਂਦਾ ਹੈ, ਖੇਚਲ ਨਹੀਂ ਵਾਪਰਦੀ ਅਤੇ ਚਿੱਤ ਨਾਲ ਨਾਲ ਖਿੜਦਾ ਵੀ ਜਾਂਦਾ ਹੈ। ਫਿਰ ਦੁਹਰਾ ਦਈਏ, ਸਿੰਧੀ, ਬਾਣੀ ਕਿਹੜੀ ਪੜਾਂ ਅਤੇ ਕੀਕੂ ਪੜਾਂ? ਭਾਈ ਜੀ, ਸੱਜਣ ਜੀ, ਨਿਤਨੇਮ ਦੀ ਬਾਣੀ ਰੋਜ਼ ਪੜੋ, ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 5 ਜਾਂ ਘੱਟ ਵੱਧ ਜਿੰਨੇ ਕਰ ਸਕੋ ਪਤਰੇ ਰੋਜ਼ ਪਾਠ ਕਰੋ। ਜੇਕਰ ਵਕਤ ਲੱਜੇ ਤਦ ਹੋਰ ਬਾਣੀਆਂ, ਸੁਖਮਨੀ, ਆਸਾ ਦੀ ਵਾਰ, ਆਨੰਦ ਆਦਿਕ ਦਾ ਪਾਠ ਕਰੋ। ਕਿਕੋਂ ਕਰੋ ਇਹ ਤੁਸੀਂ ਜਾਣੋ, ਪਰ ਜਿਕੋਂ ਜੀ ਲੱਗੇ ਤੇ ਸਵਾਦ ਆਵੇ। ਪਹਿਲਾ ਚਾਹੇ ਸਹਿਜੇ ਸਹਿਜੇ ਇਕਾਂਤ ਬੈਠ ਕੇ, ਦੂਸਰਾ ਚਾਹੇ ਰਹਾ ਨਾਲ ਉੱਚੀ ਉੱਚੀ, ਤੀਸਰਾ ਚਾਹੇ ਫਿਰ ਕੇ ਟਹਿਲ ਕੇ ਸੁਰ ਨਾਲ, ਜਿਕੋਂ ਚਿੱਤ ਨੂੰ ਜਿਸ ਵੇਲੇ ਸਵਾਦ ਆਵੇ ਉਸੇ ਤਰ੍ਹਾਂ ਪੜੋ। ਹਮਾਤਣ ਮਹਿਲੇ ਮਨਾਂ ਲਈ ਸਭ ਤੋਂ ਚੰਗੀ ਵਿਧੀ ਤੀਸਰੀ ਹੈ। ਇਸ ਨਾਲ ਮਨ ਸਹਿਜੇ ਸਹਿਜੇ ਕਾਗਰ ਹੁੰਦਾ ਹੈ, ਕੁਛ ਰਸ ਪੈਂਦਾ ਹੈ, ਖੇਚਲ ਨਹੀਂ ਵਾਪਰਦੀ ਅਤੇ ਚਿੱਤ ਨਾਲ ਨਾਲ ਖਿੜਦਾ ਵੀ ਜਾਂਦਾ ਹੈ। ਅੰਦਰ ਜਦੋਂ ਅਜੇ ਮੈਲਾ ਹੈ ਅਤੇ ਹੱਠ ਨਾਲ ਜੀਭ ਰੋਕ ਕੇ ਪਾਠ ਕਰੀਦਾ ਹੈ ਤਾਂ ਸੁਰਤ ਬੱਝ ਜਾਂਦੀ ਹੈ, ਖਿਣਦੀ ਨਹੀਂ। ਪਰ ਜੇ ਸਹਿਜੇ ਸਹਿਜੇ ਟਹਿਲ ਕੇ ਨਿੱਕੇ ਨਿੱਕੇ ਰਹਾ ਨਾਲ ਬਾਣੀ ਪੜ੍ਹੀਏ ਤਾਂ ਵਧੇਰੇ ਸੁਖਦਾਈ ਅਸਰ ਆਉਂਦਾ ਹੈ। ਪਰ ਇਸ ਲਈ ਬਾਣੀ ਕੰਠ ਲੋੜੀਂਦੀ ਹੈ। ਪ੍ਰਯੋਜਨ ਇਹ ਹੈ ਕਿ ਮਨ ਬਾਣੀ ਵਿੱਚ ਜੁੜੇ ਅਤੇ ਮਨ ਦੇ ਸੰਕਲਪ ਵਿਕਲਪ ਰੁਕਣ। ਇਹ ਬਾਣੀ ਮਹਾਂਪੁਰਖ ਦੀ ਹੈ ਔਰ ਉਸੇ ਦਾ ਸਰੂਪ ਹੈ। ਇਹ ਅੱਠ ਪੈਰ ਦਾ ਅੰਗੀ ਸੰਗੀ ਗੁਰੂ ਹੈ। ਇਸ ਨੂੰ ਹਰ ਸਮੇਂ ਦਾ ਪ੍ਰਤੱਖ ਗੁਰੂ ਲਿਖਿਆ ਹੈ। ਬਾਣੀ ਦੇ ਰਸੀਏ ਹੋ ਜਾਓ। ਸ੍ਰੀ ਗੁਰੂ ਜੀ ਜਾਣੀ ਜਾਣ ਹਨ, ਜਦੋਂ ਯੋਗ ਜਾਣਨਗੇ ਬਿਨਾਂ ਕਹੇ ਅਤੇ ਬਿਨ ਮੰਗੇ ਨਾਮ ਅੰਮ੍ਰਿਤ ਬਖਸ਼ ਕੇ ਨਿਹਾਲ ਕਰਨਗੇ। ਬਾਣੀ ਉਸ ਨਾਮ ਲਈ ਮਨ ਨੂੰ ਨਿਰਮਲ ਅਤੇ ਤਿਆਰ ਕਰੇਗੀ। ਉਸ ਸ਼ਹਿਨਸ਼ਾਹ ਯਾਨੀ ਨਾਮ ਨੂੰ ਜੋ ਸਾਧਨ ਅਤੇ ਸਿੱਧੀ ਰੂਪ ਆਪ ਹੈ ਅਤੇ ਜਿਸ ਦੇ ਤੁਲ ਕੁਛ ਨਹੀਂ, ਹਾਂ ਉਸ ਨੂੰ ਧਾਰਨ ਲਈ ਹਿਰਦੇ ਮੰਡਲ ਵਿੱਚ ਪੱਕੀ ਤਿਆਰੀ ਕਰੋ ਤਾਂ ਕਿ ਜਦੋਂ ਪਿਆਰਾ ਨਾਮ ਆਵੇ ਤਾਂ ਕਹਿ ਸਕੋ, ਸੇਜ ਵਿਛਾਈ ਕੰਤ ਕੂ ਕੀਆ ਹਬ ਸਿੰਗਾਰ, ਇੱਤੀ ਮੰਝ ਨਾ ਸਮਾਵਈ ਜੇ ਗਲ ਪਹਿਰਾ ਹਾਰ। ਹਾਂ ਜੀਓ, ਨਾਮ ਆਵੇ ਤੇ ਆਇਆ ਫਿਰ ਨਾ ਵਿਛੜੇ, ਫਿਰ ਵਿਥ ਨਾ ਪਵੇ। ਗੁਰਮੁਖ ਨਾਮ ਇੱਕੋ ਵਾਰ ਜਪੀਵੇ, ਜੋ ਸ਼ੁਰੂ ਹੋ ਕੇ ਸਦਾ ਟੁਰਿਆ ਰਹੇ। ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਪਹਿਲੇ ਉਪਦੇਸ਼ ਤੋਂ ਲੈ ਕੇ ਵਾਹਿਗੁਰੂ ਮਿਲਾਪ ਤੱਕ ਸਾਰੀ ਦਾਤ ਨਾਮ ਹੈ। ਫਰਕ ਹੈ ਤਾਂ ਦਰਜਿਆਂ ਦਾ, ਜੋ ਸਮਝ ਰਹੇ ਹੋ ਤੇ ਸਮਝੀ ਜਾਓਗੇ। ਪਹਿਲੇ ਸਾਹਸ ਧਾਰੋ ਕਿ ਮਾੜੇ ਕਰਮ ਨਹੀਂ ਕਰਨੇ, ਕਿਸੇ ਨੂੰ ਦੁੱਖ ਨਹੀਂ ਦੇਣਾ। ਪਰ ਮਨ ਮੈਲਾ ਹੈ, ਮੁੜ ਮੁੜ ਉੱਧਰ ਨੂੰ ਰੁਚੀ ਕਰਦਾ ਹੈ। ਇਸ ਵਾਸਤੇ ਸੇਵਾ ਕਰੋ ਅਤੇ ਤਰਲੇ ਲਓ ਕਿ ਸੇਵਾ ਨਿਸ਼ਕਾਮ ਹੋਵੇ। ਇਹ ਸੇਵਾ ਮਨ ਦਾ ਦਾਰੂ ਹੈ, ਮੈਲ ਹਰਨ ਅਤੇ ਰਸ ਭਰੀ ਨਿਮਰਤਾ ਸਿਖਾਉਣ ਲਈ। ਫਿਰ ਬਾਣੀ ਹੈ ਮੈਲ ਕੱਟਣ ਅਤੇ ਮਨ ਨੂੰ ਹੋਰ ਵਧੇਰੇ ਸਫਾ ਕਰਨ ਲਈ। ਫਿਰ ਹੈ ਨਾਮ ਅਭਿਆਸ ਅਤੇ ਨਾਮ ਨਿਵਾਸ। ਹਾਂਜੀ, ਫਿਰ ਦੁਹਰਾ ਦਈਏ, ਪਰ ਮਨ ਮੈਲਾ ਹੈ, ਮੁੜ ਮੁੜ ਉੱਧਰ ਨੂੰ ਰੁਚੀ ਕਰਦਾ ਹੈ। ਇਸ ਵਾਸਤੇ ਸੇਵਾ ਕਰੋ ਅਤੇ ਤਰਲਾ ਲਓ ਕਿ ਸੇਵਾ ਨਿਸ਼ਕਾਮ ਹੋਵੇ। ਇਹ ਸੇਵਾ ਮਨ ਦਾ ਦਾਰੂ ਹੈ, ਮੈਲ ਹਰਨ ਅਤੇ ਰਸ ਭਰੀ ਨਿਮਰਤਾ ਸਿਖਾਉਣ ਲਈ। ਫਿਰ ਬਾਣੀ ਹੈ ਮੈਲ ਕੱਟਣ ਅਤੇ ਮਨ ਨੂੰ ਹੋਰ ਵਧੇਰੇ ਸਫਾ ਕਰਨ ਲਈ। ਫਿਰ ਹੈ ਨਾਮ ਅਭਿਆਸ ਅਤੇ ਨਾਮ ਨਿਵਾਸ। ਮੇਰੀ ਕਥਾ ਤੋਂ ਆਪ ਨੂੰ ਉਦਾਸੀ ਹੋਈ ਸੀ, ਇਸ ਕਰਕੇ ਮੇਰਾ ਧਰਮ ਸੀ ਕਿ ਆਪ ਨੂੰ ਸੇਵਾ ਦੇ ਅਗਲੇ ਪੜਾਉ ਦੱਸ ਕੇ ਰਸਤੇ ਪਾ ਦਿਆਂ। ਸੋ ਗੁਰੂ ਕਿਰਪਾ ਨੇ ਕਾਰਜ ਕਰ ਦਿੱਤਾ ਹੈ। ਤੁਸੀਂ ਸਮਝੋਗੇ ਕਿ ਇਹ ਉਪਦੇਸ਼ ਮੇਰੇ ਹਨ। ਨਹੀਂ, ਇਹ ਉਪਦੇਸ਼ ਸਤਿਗੁਰ ਦੇ ਆਪਣੇ ਹਨ। ਮੈਂ ਤਾਂ ਗੁਰਵਾਕਾਂ ਦੀ ਵਿਆਖਿਆ ਮਾਤਰ ਕੀਤੀ ਹੈ। ਦੇਖੋ, ਸ੍ਰੀ ਗੁਰੂ ਜੀ ਆਪ ਫਰਮਾਉਂਦੇ ਹਨ, ਗੁਰਬਾਣੀ ਸਦਮੀਠੀ ਲਾਗੀ ਪਾਪ ਵਿਕਾਰ ਗਵਾਇਆ, ਹੋਮੈ ਰੋਗ ਗਿਆ ਪਉ ਭਾਗਾ ਸਹਿਜੇ ਸਹਿਜ ਮਿਲਾਇਆ, ਕਾਇਆ ਸੇਜ ਗੁਰ ਸ਼ਬਦ ਸੁਖਾਲੀ ਗਿਆਨ ਤਤ ਕਰ ਭੋਗੋ, ਅਨਦਿਨ ਸੁਖ ਮਾਣੇ ਨਿਤਰਲੀਆ ਨਾਨਕ ਤੁਰ ਸੰਜੋਗੋ। ਬਾਣੀ ਗੁਰ ਗਾਈ ਪਰਮ ਗਤ ਪਾਈ ਪੰਚ ਮਿਲੇ ਸੁਹਾਇਆ, ਗਇਆ ਕ੍ਰੋਧ ਮਮਤਾ ਤਨ ਨਾਠੀ ਪਾਖੰਡ ਭਰਮ ਗਵਾਇਆ, ਹੋਮੈ ਪੀਰ ਗਈ ਸੁਖ ਪਾਇਆ ਅਰੋਗਤ ਪਏ ਸਰੀਰਾ, ਗੁਰ ਪ੍ਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਗਹੀਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।